सतनाम श्री वाहे गुरु साहिब जी संत मन पवन सुख बनिया किच जोग प्राप्त गनिया मन पवन सुख बनिया किच जोग प्राप्त गनिया रहाओ गोरा दिखलाई मोरी जित मृग पड़त है चोरी
इशनान करने पहुंचे हो इस स्थान ते अकाल पुरख दे शब्दावतार धन धन श्री गुरु ग्रंथ साहिब जी मनुखता दे भले हित जो फरमान बख्शदे ने आप संगतां उस फरमान दी कथा विचार धन धन श्री गुरु अर्जन देव महाराज जी दे पवित्र स्थान गुरुद्वारा मंजी साहिब दीवान हाल तो सरवण करते हो आओ अपने समय नूं जीवन नूं सफला करन लई इस अगमी विचार नाल जुड़न दा जतन करिए जी
सतनाम श्री वाहे गुरु साहिब जी संत मन पवन सुख बनिया
धन धन श्री गुरु ग्रंथ साहिब सच्चे पातशाह जी दे अंदर महापुरुषां भगतां भट्टां गुरमुख जनां दे जो बाणी है भगतों के सरमौर भगत कबीर जी महाराज के अगमी बोल श्री गुरु ग्रंथ साहिब जी के अंदर राग सोरठ 656 अंग ते दर्ज हैं कबीर जी इथे हम अवस्था दे जो प्य प्यारे ने संत जन ने महापुरुष ने भगत ने उन्होंने बोलों की सांझ पाते ने और मनुखता समझाते ने किवें विकार रूपी चोर साडे शुभ गुणा लुट रहे ने सत संतोख दया धर्म काम क्रोध लोह मोह हंकार लुट रहे ने ते किवें पूरे गुरु की कृपा नाल बचा हुंदा है शुभ गुणा दे सहत रह के किवें जीवन सफला किया जाता है। तो कहिंदे हे संत जनों साढ़े ते गुरु परमेश्वर की कृपा है कि जेड़ा साडा मन अगे आराम विच टिकदा नहीं सी हवा दे वांगे चंचल सी पवन दे वांगे दौड़िया फिरदा सी शरीर किते होना इबादत विच मन संसार वल दौड़े फिरना जदों तो असी पमने तो भाव है स्वास स्वासा दे नाल प्रभु का नाम सिमरिया जदों तो असी नाम जपन लगे हाँ यह कुछ मन टिकया है तो जेदा मन टिक जाता है उनू सहज मिलता है शांति मिलती है सुख मिलता है सुख का भाव आनंद भी है ते सुख का भाव सुखना पूरी हो जानी नाम दे अभ्यासी जिन्हां दा मन टिक जांदा है वह जो मंगण वाहिगुरु तो मिल जांदा है उन्हां दे जीवन विच आनंद रहिंदा है। बाणी चाहुंदा है कल ताती ठांडा हर नाओ सिमर सिमर सदा सुख पाओ। कलयुग दे अंदर विकारा दी गर्मी है रोगा सोगा दी गर्मी है तन नू रोग सताउंदे ने मन नू सोग चिंता डिप्रैशन सताउंदा है विकारा दी लगी अग विच नाम दी वरखा बड़ा असर रखदी है विकारा दी अग नू बुझा दिंदी है मन आनंद विच आ जांदा है। तो जेड़ा स्वासा नाल नाम जपदा है उन्हां दा मन टिकदा है पर उह सहज विच शांति विच रहिंदे ने तां को बिगन ना लागै कोई जाकै हृदय बसै हर सोए उहदे जीवन विच कोई बिगन नहीं रहिंदा जिन्हें साहां नाल जपिया जुबान तो वाहिगुरु उहदे अंदर टिक गया जिहड़ी मुरकी जुबान ते होवे अंदर ही जांदी है जब अंदर टिक गया कहते फिर जिन्हें चाहे दुख तकलीफा सन शांति मिल गई सहजता दे विच आए हां
किस जोग प्राप्त धनिया
जोग दे कई अर्थ ने पहला पक्ष ते ए है पतंजलि ऋषि ने चित नूं एकाग्र करन दा जो तरीका अख्तियार कीता है जिन्हू जोगी जन जीवन विच ढालदे ने हुण जदों गुरमत दी गल आउंदी है जोग दे दो तरह दे अर्थ तुहानूं मिलणगे एक पक्ष है निखेधी दे तौर ते एक पक्ष है जोग नूं धारना जिथे निखेधी है जोग दी ओ ए है भी जिवें आपां वेख्या है जोगी जन बहुत कठिन आसन लाउंदे ने पुठे लड़क जांदे ने सुआह मली हुंदी है अखां दीआं नाड़ां ते दबाओ पाउंदे ने डेले जे चढ़ा लैंदे ने शरीर विन लैंदे ने विलक्षण तरह दिया मुंद्रा करते ने शरीर नूं तौना तंगी देनी ਤੇ ਮਹਾਰਾਜ ਇੱਥੇ ਸਮਝਾਉਂਦੇ ਨੇ ਵੀ ਐਵੇਂ ਫੋਕੀ ਕੰਨਾਂ ਦੀ ਘੂੰ ਘੂੰ ਕਰਦੇ ਰਹਿਣਾ, ਅੱਖਾਂ ਚੜਾ ਲੈਣੀਆਂ, ਸਰੀਰ ਨੂੰ ਤਪਾਉਣਾ, ਇਹ ਠੀਕ ਨਹੀਂ ਹੈ। ਬੜੀ ਅਮੁੱਲੀ ਦਾਤ ਪਰਮਾਤਮਾ ਨੇ ਤੁਹਾਨੂੰ ਦਿੱਤੀ ਹੈ, ਕਿਉਂ ਇਹਦਾ ਨੁਕਸਾਨ ਕਰਦੇ ਹੋ? ਇਹ ਤੇ ਹੈ ਨਿਖੇਧੀ। ਦੂਸਰਾ ਜੋ ਵਿਧੀ ਪੱਖ ਹੈ, ਉੱਥੇ ਯੋਗ ਦਾ ਭਾਵ ਹੈ ਈਸ਼ਵਰ ਦੀ, ਪ੍ਰਭੂ ਦੀ ਪੂਜਾ, ਸੰਸਾਰ ਵੱਲੋਂ ਮੋਹ ਤੋੜ ਕੇ ਨਿਰੰਕਾਰ ਦੇ ਵਿੱਚ ਜੋੜ ਲੈਣਾ, ਈਸ਼ਵਰ ਦਾ ਧਿਆਨ ਧਰਨਾ, ਈਸ਼ਵਰ ਪ੍ਰਤੀ ਪ੍ਰੇਮ ਸ਼ਰਧਾ ਭਾਵਨਾ ਰੱਖਣੀ, ਸਦਾ ਹੀ ਉਹਦਾ ਸ਼ੁਕਰ ਮਨਾਉਣਾ, ਕੀਰਤੀ ਗਾਉਣੀ, ਕਰਮਨਾਮਾ ਦਾ ਵਰਣਨ ਕਰਨਾ, ਚੌਂਕੜਾ ਲਾਉਣਾ, ਧਿਆਨ ਲਾਉਣਾ, ਸਹਿਜਤਾ ਵਿੱਚ ਜਾਪ ਕਰਨਾ, ਆਨੰਦ ਵਿੱਚ ਬੈਠ ਕੇ ਗੀਤ ਹੀ ਗਾਉਣੇ ਨੇ, ਬੈਠ ਕੇ ਗਾਓ, ਕਿਉਂ ਤੰਗੀ ਦੇਣੀ ਹੈ ਸਰੀਰ ਨੂੰ? ਹਾਂ, ਜੇ ਕੋਈ ਆਖੇ ਵੀ ਨੀਂਦ ਤੋਂ ਬਚਣ ਲਈ ਇਹ ਮੁਸ਼ਕਤ ਘਾਲਦੇ ਆ, ਤੇ ਉਹ ਸੌਖਾ ਹੀ ਤਰੀਕਾ, ਰੋਟੀ ਘੱਟ ਕਰ ਲਓ, ਥੋੜਾ ਛਕ ਲਓ, ਸਰੀਰ ਚੱਲਦਾ ਰਹੇ ਇੰਨਾ ਹੀ ਛਕੋ, ਜ਼ਰੂਰੀ ਥੋੜੀ ਆ ਵੀ ਟੋਕਰਾ ਰੋਟੀਆਂ ਦਾ ਖਾਣਾ। ਕਈ ਵਾਰ ਢਿੱਡ ਭਰ ਜਾਂਦਾ, ਨੀਤ ਨਹੀਂ ਭਰਦੀ, ਤੂੰ ਫਿਰ ਜਿਹੜਾ ਪਸ਼ੂਆਂ ਵਾਂਗੂ ਖਾਵੇਗਾ ਉਹਨੇ ਸੁੱਤੇ ਹੀ ਰਹਿਣਾ, ਉੱਥੇ ਨਾਮ ਕਿੱਥੋਂ ਜਪਿਆ ਜਾਂਦਾ? ਤੂੰ ਸਮਝ ਲਿਓ, ਯੋਗ ਦਰਸ਼ਨ ਵਿੱਚ ਆਪੇ ਨੂੰ ਇਕਾਗਰ ਕਰਨਾ। ਸਿੱਖ ਮਤ ਦੇ ਵਿੱਚ ਵਾਹਿਗੁਰੂ ਦੀ ਭਗਤੀ ਵਿੱਚ ਜੁੜਨਾ, ਇਹ ਹੈ ਯੋਗ। ਭਗਤ ਕਬੀਰ ਜੀ ਮਹਾਰਾਜ ਇੱਕ ਜਗ੍ਹਾ ਹੋਰ ਕਹਿੰਦੇ ਨੇ, ਕਬੀਰ ਮੈਂ ਜਾਣਿਓ ਪੜ੍ਹਦੋ ਭਲੋ, ਪੜ੍ਹਦੇ ਸੋ ਭਲ ਯੋਗ। ਕਹਿੰਦੇ ਪਹਿਲਾਂ ਮੈਂ ਸਮਝਦਾ ਸੀ ਧਾਰਮਿਕ ਗ੍ਰੰਥਾਂ, ਵੇਦਾਂ, ਸ਼ਾਸਤਰਾਂ ਦਾ ਗਿਆਨ ਹੀ ਜ਼ਰੂਰੀ ਹੈ, ਪਰ ਹੁਣ ਮੈਨੂੰ ਸਮਝ ਲੱਗੀ ਹੈ ਪੜ੍ਹਨ ਨਾਲੋਂ ਵੀ ਜ਼ਰੂਰੀ ਹੈ ਯੋਗ, ਰੱਬ ਦੀ ਭਗਤੀ, ਜਿਹਦੇ ਨਾਲ ਰੱਬ ਨਾਲ ਜੋੜ ਆ ਜਾਵੇ, ਇਕਮਿਕ ਹੋ ਜਾਈਏ। ਔਰ ਉਹ ਕਿਹੜਾ ਯੋਗ ਹੈ ਪੁੱਛੋ? ਅੱਖਾਂ ਪੁੱਠੀਆਂ ਕਰਦੇ ਹੋ, ਡੇਲੇ ਚੜਾਉਂਦੇ ਹੋ, ਪੁੱਠੇ ਲੜਕ ਜਾਂਦੇ ਹੋ, ਸਰੀਰ ਨੂੰ ਤੰਗੀ ਦਿੰਦੇ ਹੋ? ਕਹਿੰਦੇ ਨਹੀਂ, ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਕ। ਯੋਗ ਦਾ ਤਰੀਕਾ, ਰੱਬ ਨਾਲ ਜੋੜ ਆਉਣ ਦਾ ਰਸਤਾ ਹੈ ਉਹਦੀ ਭਗਤੀ, ਉਹਦੀ ਵਡਿਆਈ, ਉਹਦੇ ਗੀਤ ਗਾਉਣੇ, ਫਿਰ ਜਿਹਦੇ ਤੇ ਰੀਝ ਜਾਂਦਾ ਉਹਨੂੰ ਗੱਲ ਨਾ ਲਾ ਲੈਂਦਾ। ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਜਗ੍ਹਾ ਮਿਲੇਗਾ ਤੁਹਾਨੂੰ ਸਿੱਖ ਜਗਤ ਨੇ ਕਿਹੜਾ ਯੋਗ ਮਤ ਅਖਤਿਆਰ ਕੀਤਾ ਹੈ। ਅੰਜਨ ਮਾਹੇ ਨਿਰੰਜਨ ਰਹੀਐ, ਯੋਗ ਜੁਗਤ ਇਵ ਪਾਈਐ। ਸੰਸਾਰ ਵਿੱਚ ਰਹਿੰਦਿਆਂ ਇੱਦਾਂ ਉਪਰਾਮ ਰਹਿਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ, ਜਿੱਦਾਂ ਕਮਲ ਦਾ ਫੁੱਲ ਛੱਪੜ ਵਿੱਚ ਰਹਿੰਦਾ ਹੋਇਆ ਵੀ ਆਪਣੀਆਂ ਪੰਖੜੀਆਂ ਨਹੀਂ ਡੁੱਬਣ ਦਿੰਦਾ। ਪਰ ਮਹਾਰਾਜ ਕਹਿੰਦੇ ਜਿਹੜਾ ਸੰਸਾਰ ਵਿੱਚ ਰਹਿੰਦਿਆਂ ਵੀ ਉਪਰਾਮ ਹੈ, ਪਰਮਾਤਮਾ ਨਾਲ ਜੁੜਿਆ ਹੈ, ਉਹ ਅਸਲ ਜੋਗੀ ਹੈ। ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ, ਜਿਹਨੂੰ ਹਰ ਜ਼ਰੇ ਚ ਪ੍ਰਭੂ ਨਜ਼ਰੀ ਆ ਗਿਆ ਉਹ ਜੋਗੀ ਹੈ। ਤੇ ਸਰੀਰ ਵੀ ਪ੍ਰਭੂ ਦੀ ਜੋਤ ਸਿਰ ਤੇ ਹੈ, ਸਾਡੇ ਅੰਦਰ ਉਹ ਬੈਠਾ, ਤੇ ਇਸ ਸਰੀਰ ਨੂੰ ਕਿਉਂ ਤੌਣਾ ਹੈ, ਕਿਉਂ ਸੋਹਣੀ ਸੇਜਾਂ ਨੂੰ ਖਰਾਬ ਕਰਨਾ ਹੈ? ਸਗੋਂ ਸ਼ੁਭ ਗੁਣਾਂ ਦੇ ਨਾਲ ਸ਼ਿੰਗਾਰ ਕੇ ਰੱਖੋ। ਅੱਗੇ ਮਹਾਰਾਜ ਬਚਨ ਕਰਦੇ ਹਨ,
ਗੋਰਾ ਦਿਖਲਾਈ ਮੋਰੀ।
ਭਗਤ ਕਬੀਰ ਜੀ ਨੂੰ ਪੁੱਛੋ, ਤੁਹਾਨੂੰ ਯੋਗ ਕਿਵੇਂ ਪ੍ਰਾਪਤ ਹੋਇਆ ਹੈ, ਪਰਮੇਸ਼ਵਰ ਨਾਲ ਕਿਵੇਂ ਜੁੜੇ ਹੋ? ਕਹਿੰਦੇ ਪੂਰੇ ਗੁਰੂ ਦੀ ਕਿਰਪਾ ਹੋਈ, ਮੋਰੀ ਦਿਖਲਾ ਦਿੱਤੀ। ਮੋਰੀ ਦਾ ਭਾਵ ਹੈ ਗਲੀ, ਮੋਰੀ ਦਾ ਭਾਵ ਹੈ ਇੰਦਰਿਆਂ ਰੂਪੀ ਮੋਰੀਆਂ, ਬਾਹਰ ਨਹੀਂ ਖੁੱਲਦੀਆਂ ਨਾ, ਅੱਖਾਂ ਨੇ, ਨੱਕ ਹੈ, ਕੰਨ ਹੈ, ਮੂੰਹ ਹੈ, ਜਾਂ ਜਿੱਥੋਂ ਸਰੀਰ ਚੋਂ ਗੰਦਗੀ ਨਿਕਲਦੀ ਹੈ। ਕਹਿੰਦੇ ਗੁਰਾਂ ਨੇ ਇਹ ਗੱਲ ਸਮਝਾਈ ਹੈ
ज्ञान दिता है कि जेड़े तेरे शुभ गुण ने ना वो इन्हां मोरियां राही इंद्रिया राही लुटे जा रहे ने। सत संतोख दया धर्म खंडे तो रहे ने, शुभ गुण बाहर निकलते जा रहे ने, ते मंदे अवगणा दा वासा हो रहा है। काम क्रोध लोभ मोह हंकार इन्हां शेकां राही तेरे अंदर प्रवेश कर रहे ने। तो पूरा गुरु समझा सकता है। अजकल तो जेड़ा मर्जी गुरु बन के बह जाता है। परम ईश्वर विच जेड़ी अभेद हस्ती है उदे कोल ए मरातबा हुंदा पूरे गुरु वाला। वख वख धर्मां दे विच वख वख मुरशद प्रफुल्लत रहे ने। सिख धर्म ने अकाल पुरख के दस रूप गुरु नानक साहब सचे पातशाह तो गुरु गोबिंद सिंह महाराज नूं मन्निया है। और गुरबाणी च भी यह जिक्र मिलेगा जदों गुरु नानक साहब तो गुरु अर्जन साहब की गल चलेगी। भट्ट साहबाना ने अकाल पुरख का स्वरूप चित्रिया है। फिर गुरु हरगोबिंद साहब तो गुरु गोबिंद सिंह ताई यही जोत प्रफुल्लत रही। दूजे भाई गुरदास जी ने अकाल स्वरूप चित्रिया है, भाई नंद लाल जी ने अकाल स्वरूप चित्रिया है। सारे महापुरशां संतां दा अदब है, सारिआं दा सत्कार करो, पर गुरु परमेशर केवल गुरु नानक साहब दसो पातशाहियां नूं सिख मानदा है। जिहड़े अग्ञान दा विनाश करके ज्ञान बख्शदे ने, ज्ञान ध्यान किश कर्म ना जाना, सार ना जाना तेरी सब ते वड्डा सतगुरु नानक जिन कल राखी। मेरी दा ग्रेटेस्ट ऑफ ऑल इज गुरु नानक। बड़े सरूहे जमीन ते महापुरश आए ने, आउंदे रहणगे, अवतार आए ने, मैसेंजर ऑफ गॉड पैगंबर आए ने, आउंदे रहणगे, सन ऑफ गॉड भी आउणगे जीसस क्राइस्ट वर्गे, पर अकाल स्वरूप केवल दसो पातशाहियां ने। कई इत्थे शैतानी करदे ने, जिहड़ा विश्राम है ना, जिहड़ी पंक्ति है सब ते वड्डा सतगुर नानक जिन कर राखी मेरी, आखणगे जी सब ते वड्डा सतगुर अखे इत्थे आउंदा है, नानक जिनकल राखी मेरी, अगे पंक्ति ये है। और ओ मूर्खांदे ने जिन्हां नूं ना पिंगल दी समझ है, ना छंदबंदी दा ज्ञान है, ना यही पता है किन्नियां मात्रां कित्थों तक लगनियां चाहीदियां ने। दुनियावी किताबां पढ़ियां हुंदियां और दुनियावी किताबां दे आधार ते, मामूली कविता दे आधार ते बाणी नूं चित्रण लग पैंदे ने। विश्राम आना है सब ते वड्डा सतगुर नानक जिनकल राखी मेरी। कलयुग विच सरकार गुरु नानक दी है, ते जिहदी सरकार होवे नाम उहदा ही चलदा है। आई गई सरकार नूं कौन पुछदा है। बड़े अवतार महापुरश आए आउणगे, पर कलयुग अवतार गुरु नानक साहब ने बाणी चाहुंदा गुरु नानक देव गोविंद रूप। गुरु नानक इज द ट्रांसेंडेंट लॉर्ड, खुद खुदा ने। जगह जगह आवेगा गुरु नानक, नानक हर सोए, नानक ही हरी है ते हरी गुरु नानक है, हरिया भरिया करन वाला वाहिगुरु। गुरु गोबिंद सिंह पातशाह नूं जिहदे सिखां ने पुछया जी तुहाडा रुतबा, गुरु नानक साहब दा रुतबा की है, फारसी विच जवाब दिता, गुरु नानक आमद नारायण स्वरूप, हमाना निरंजन निरंकार रूप। कहिंदे ओ जिहड़ा अकाल पुरख है निरंजन कालख तो रहत, कहिंदे मैं ओही हां, मैं शरीर धार के गुरु नानक बन गया, मैं गुरु अंगद, गुरु अमरदास, गुरु रामदास, गुरु अर्जन, गुरु हरगोबिंद, गुरु हर राय, गुरु हर कृष्ण, गुरु तेग बहादुर बनिया, मैं ही गुरु गोबिंद सिंह हां। हमू गुरु गोबिंद सिंह, हमू नानक अस्त, हमा शब्दियों जहरू मानक अस्त, मैं ही शब्दावतार गुरु ग्रंथ साहब हां। सब मेरे रूप ने, माणी चाहुंदा ना, निर्गुण आप सर गुण पी ओही, कलाधार जिन सगली मोही, इज विजिबल। ਐਨ ਇਨਵਿਜ਼ੀਬਲ, ਕਿਧਰੇ ਸਰੀਰ ਧਾਰ ਲੈਂਦਾ, ਕਿਧਰੇ ਜੋਤ ਸਰੂਪ ਹੈ, ਕਿਧਰੇ ਸ਼ਬਦ ਬਣ ਜਾਂਦਾ ਹੈ। ਇਹ ਸਾਰੇ ਗੁਰਾਂ ਦੇ ਰੂਪ ਨੇ। ਅਕਾਲੀ ਜੋਤ ਦੇ ਤੁਲ ਕੋਈ ਹੋਰ ਨਹੀਂ ਹੈ ਇਸ ਰੂਹੇ ਜ਼ਮੀਨ ਤੇ। ਹਾਂ, ਸਾਡੇ ਸਾਰਿਆਂ ਚ ਵਾਹਿਗੁਰੂ ਦੀ ਜੋਤ ਹੈ, ਪਰ ਕਲਾ ਹੈ ਨਹੀਂ ਓਨੀ ਜੋ ਸਮੁੱਚੀ ਕਲਾ ਲੈ ਕੇ ਗੁਰੂ ਗੋਬਿੰਦ ਸਿੰਘ ਵਿੱਚ ਵਾਹਿਗੁਰੂ ਟਿਕਿਆ, ਗੁਰੂ ਨਾਨਕ ਸਾਹਿਬ ਵਿੱਚ ਟਿਕਿਆ। ਪਰ ਮੈਂ ਨਹੀਂ ਆਂਦਾ, ਹਰ ਧਰਮ ਦੇ ਵਿਦਵਾਨ ਨੇ, ਚਾਹੇ ਉਹ ਹਿੰਦੂ ਹੈ, ਮੁਸਲਮਾਨ ਹੈ, ਚਾਹੇ ਉਹ ਕੋਈ ਅੰਗਰੇਜ਼ ਹੈ, ਜਦੋਂ ਪੁਰਜ਼ੋਰ ਕਲਮ ਵੱਲ ਤੱਕੋਗੇ ਤੇ ਉਹਨੂੰ ਕਹਿਣਾ ਪੈ ਗਿਆ ਵੀ ਗੁਰੂ ਗੋਬਿੰਦ ਸਿੰਘ ਦਾ ਸਾਨੀ ਕੋਈ ਪੈਗੰਬਰ ਨਹੀਂ ਹੋਇਆ। ਇੱਕ ਬਹੁਤ ਵੱਡੇ ਵਿਦਵਾਨ ਹੋਏ ਨੇ ਸਾਧੂ TL ਵਾਸਵਾਨੀ, ਉਹ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਮੁੱਚੀ ਸ਼ਖਸੀਅਤ ਨੂੰ ਸਤਰੰਗੀ ਪੀਂਘ ਸਮਝ ਲਓ। ਪੁੱਛੋ ਜੀ ਕਿਵੇਂ? ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਵਿੱਚ ਉਹਨਾਂ ਤੋਂ ਪਹਿਲਾਂ ਆਏ ਸਾਰੇ ਪੈਗੰਬਰਾਂ ਵਾਲੇ ਗੁਣ ਨੇ। ਪੁੱਛੋ ਜੀ ਕਿਹੜੇ ਪੈਗੰਬਰ ਵਾਲਾ ਕਿਹੜਾ ਗੁਣ ਹੈ? ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਵਾਲੀ ਮਿੱਠਤ ਨੀਵੀਂ ਨਿਮਰਤਾ, ਜੀਸਸ ਕ੍ਰਾਈਸਟ ਜੀ ਦੀ ਮਾਸੂਮੀਅਤ, ਮਹਾਤਮਾ ਬੁੱਧ ਜੀ ਦਾ ਆਤਮ ਗਿਆਨ, ਹਜ਼ਰਤ ਮੁਹੰਮਦ ਸਾਹਿਬ ਵਾਲਾ ਕੋਸ਼, ਸ੍ਰੀ ਕ੍ਰਿਸ਼ਨ ਮਹਾਰਾਜ ਵਾਲਾ ਜਲੋ, ਸ੍ਰੀ ਰਾਮ ਚੰਦਰ ਮਹਾਰਾਜ ਵਾਲਾ ਮਰਿਆਦਾ ਵਿੱਚ ਪਰਪੱਕ ਹੋਣਾ, ਮਰਿਆਦਾ ਪੁਰਸ਼ੋਤਮ। ਪਰ ਕਹਿੰਦਾ ਇਹਨਾਂ ਤੋਂ ਲਹਿਦਾ ਇੰਨੇ ਕੁ ਗੁਣ ਨੇ ਜਿਹੜੇ ਕੋਈ ਵੀ ਕਲਮ ਬਿਆਨ ਨਹੀਂ ਕਰ ਸਕਦੀ। ਇੱਕ ਬਹੁਤ ਵੱਡੇ ਮੁਸਲਮਾਨ ਸ਼ਾਇਰ ਹੋਏ ਨੇ ਸ਼ਾਹ ਮੁਹੰਮਦ ਲਤੀਫ, ਉੱਘੇ ਸ਼ਾਇਰ ਸਨ। ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਥਾ ਲਿਖਣੀ ਆਰੰਭ ਕੀਤੀ, ਦੇ ਬਾਚਾ ਭੂਮਿਕਾ ਮੁੱਖ ਬੰਦ ਪੁਸਤਕ ਦੇ ਸ਼ੁਰੂ ਚ ਹੁੰਦਾ ਨਾ, ਜਿੱਥੋਂ ਸਾਰ ਪਤਾ ਲੱਗਦਾ ਕਿਤਾਬ ਦਾ ਕੀ ਹੈ। ਦੇਬਾਚਾ ਚ ਲਿਖਦੇ ਨੇ ਮੈਂ ਬੜੇ ਫਖਰ ਨਾਲ ਕਲਮ ਚੁੱਕੀ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਕਥਾ ਲਿਖਣੇ ਵਾਸਤੇ, ਪਰ ਮੈਂ ਕੀ ਲਿਖਾਂ ਸਮਝ ਨਹੀਂ ਆਉਂਦੀ। ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਇੱਕ ਰੂਪ ਹੋਵੇ ਤੇ ਬਿਆਨ ਕਰਾਂ, ਉਹ ਤੇ ਅਨੁਪਮ ਹੈ, ਉਹਦੇ ਤੇ ਬੇਅੰਤ ਰੂਪ ਨੇ, ਇਸ ਲਈ ਆ ਸਮਰੱਥ ਹਾਂ ਉਹਦੇ ਗੁਣ ਲਿਖਣ ਦੇ ਵਿੱਚ। ਪੁੱਛੋ ਕਿਹੜੇ ਕਿਹੜੇ ਰੂਪ ਨੇ ਉਹਦੇ? ਮੁਸਲਮਾਨ ਲਿਖ ਰਿਹਾ ਹੈ, ਅਵਲ ਦਰਜੇ ਦਾ ਸ਼ਾਇਰ। ਕਹਿੰਦਾ ਜਦੋਂ ਮੈਂ ਦੇਖਦਾ ਹੱਥ ਵਿੱਚ ਕਲਮ ਫੜੀ ਹੋਈ ਹੈ, ਜਮਨਾ ਦੇ ਤੱਟ ਤੇ ਬੈਠੇ ਹੋਏ ਲਿਖ ਰਹੇ ਨੇ, ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਕੋਈ ਸ਼ਾਇਰ ਬੈਠਾ ਹੋਵੇ। ਮੈਂ ਸੋਚਿਆ ਇਹਨਾਂ ਨੂੰ ਕਵੀ ਲਿਖਾਂ, ਇਹਨਾਂ ਨੂੰ ਸ਼ਾਇਰ ਲਿਖਾਂ। ਕਹਿੰਦੇ ਮੇਰਾ ਧਿਆਨ ਇੱਧਰ ਨੂੰ ਲੱਗਿਆ ਹੀ ਸੀ ਵੀ ਜਿਸ ਹੱਥ ਵਿੱਚ ਗੁਰੂ ਗੋਬਿੰਦ ਸਿੰਘ ਦੇ ਕਲਮ ਸੀ ਨਾ, ਕਲਮ ਦਿੱਤੀ ਰੱਖਦੇ ਤਲਵਾਰ ਚੁੱਕ ਲਈ। ਮੈਦਾਨੇ ਜੰਗ ਵਿੱਚ ਤਲਵਾਰ ਲਹਿਰਾਉਂਦੇ ਨੇ, ਜਿੰਨੀ ਤਿੱਖੀ ਉਹਨਾਂ ਦੀ ਕਲਮ ਚੱਲਦੀ ਹੈ ਉਨੀ ਤਿੱਖੀ ਉਹਨਾਂ ਦੀ ਤਲਵਾਰ ਚੱਲਦੀ ਹੈ। ਕਹਿੰਦੇ ਕੀ ਲਿਖਾਂ? ਯੋਧਾ ਸਿਪਾਹ ਸਲਾਰ ਸੂਰਮਾ। ਸੋਚਿਆ ਇਹ ਲਿਖ ਦਿੰਦਾ ਹੈ, ਹਜੇ ਲਿਖਣ ਹੀ ਲੱਗਾ, ਤਖਤ ਤੇ ਬੈਠੇ, ਗੁਰਤਾ ਗੱਦੀ ਤੇ ਬੈਠੇ, ਵਾਹਿਦ ਅੱਲਾ ਦਾ ਉਪਦੇਸ਼ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ। ਮੈਨੂੰ ਕੋਈ ਰਹਿਬਰ ਪਿਆ ਜਾਪੇ, ਮੈਨੂੰ ਕੋਈ ਰਹਿਨੁਮਾ ਜਾਪੇ, ਮੈਨੂੰ ਗੁਰੂ ਪ੍ਰਤੀਤ ਹੋਇਆ। ਸੋਚਿਆ ਲਿਖਾਂ, ਇਹ ਪੈਗੰਬਰ ਹੈ, ਮੈਸੈਂਜਰ ਆਫ ਗੋਡ ਹੈ। ਲਿਖਣ ਲੱਗਾ ਸਾਂ, ਕਹਿੰਦੇ ਮੇਰੀ ਨਜ਼ਰ ਪਈ ਉਹਦੇ ਇੱਕ ਹੋਰ ਪੱਖ ਤੇ, ਉੱਚੇ ਸਿੰਘਾਸਣ ਤੇ ਬੈਠੇ ਨੇ, बादशाहां वाला पोशाका है, सुंदर मोतियां दियां माला गल विच पाईयां होईयां ने, हीरियां जड़त कलगी दस्तारे ते लगी है, शस्त्रां दे धारनी होके बैठे हुए ने, कोई चौर करदा कोई गलीचे विछाउंदा है, सब दियां झोलियां भरदे जांदे ने। जेड़ा कुछ पल पहला मैनू फकीर जापे गुरु जापे वो बादशाह पिया लगे, शहनशाह प्रतीत हो गए, सोचिया बादशाह लिख दवा, कहिंदे लिखण ही लगा सा की वेख्या पंज प्यारे खलोते ने, बीर आसन ला के हाथ जोड़ के पंजा प्यारियां कोलों अमृत मंग रहा गुरु गोबिंद सिंह। एकदम बादशाह तो मैनू इओं प्रतीत होया जिवें मुफलिस है, फकीर है, कोई गरीबड़ा है, निमाणा है। कहिंदे दसो की लिखा, मैं हैरान हां कवि की कथा लिखा, सूरमे की कथा लिखा, बादशाह की कथा लिखा, दाते की कथा लिखा, फकीर की कथा लिखा। गुरु गोबिंद सिंह एक है ते रूप उहदे अणगिणत ने, रूप उहदे बेअंत ने। जे मान लो एक पहलू ते लिखण भी लगदा भी कवि लिख दिना है, वो सूरमा जापदा है। जे सूरमे की कथा लिखण लग पवां बादशाह जापदा, जे बादशाह की लिखा यह फकीर पिया जापदा है। फकीर की लिखा ते रहबर प्रतीत हुंदा है, किधरे चेला प्रतीत हुंदा है। दर असल कलमा चाहे जिन्निया मर्जी ने, गुरु गोबिंद सिंह पातशाह की बहु पक्षी शख्सियत है, ना इस रूहे जमीन ते कोई लिख के अंत पा सकया, ना कोई चमदा लफाफा अंत पाई सकेगा। लियाओ किसी भी धर्म का रहबर, लियाओ कोई भी भगत संत महापुरश जेदी शान विच उदे धर्म नाल रिलेटड ना होवे कवि, उदे धर्म तो दायरे तो बाहरला कोई कवि वड्याई कर जावे तो दसो तुहानू नहीं मिलेगा। जेड़े धर्म का महापुरश हुंदा उसे धर्म के विद्वान ही उहदी सिफत करदे ने, गैर लोग कदे भी दूसरे दे भांडे नूं नहीं सलाउंदे। यह गुरु गोबिंद सिंह की हस्ती है। पंज वगदा नमाजी अल्लाह यार खां बैठा, कहिंदे कवि जी बड़े महान विद्वान हो, गुरु गोबिंद सिंह की सुनिया कथा लिख रहे हो, की मिलिया, की समझ पई उन्हां दी शख्सियत बारे, उस महापुरश दे गलुए चों बोल निकले, गंजे शहीदां पुस्तक चाहुंदे ने। करतार की सौगंध है, नानक की कसम है, जितनी भी हो गोबिंद की तारीफ वो हो कम है, हर चंद मेरे हाथ में प्रजोर कलम है, सतगुरु के लिखूं वसब कहां ताबे रकम है। कहिंदे मेरे कोल कलम बड़ी तकड़ी है, मैं जेदे बारे भी लिखा उहदा अंत हासिल कर लवां, इन्ना माण है अपनी विद्वता ते। पर कहिंदे सिखो जदों गुरु गोबिंद सिंह दे उत्ते कलम चलाई, मैनू पुरजोर कलम बड़ी कमजोर प्रतीत होई, मैनू अपनी कलम दी हस्ती बड़ी निकम्मी जी साबत होई जापी गुरु दे अगे। वो पुछो वाला यार खां वाधू दे फड़के छड़ी जाना, किड्डा क वड्डा है गुरु गोबिंद सिंह, एडा महान कवि होके भी आखे भी मेरी कलम कमजोर है गुरु दे अगे। उन्हें फिर जड़ी उदाहरण दिती है ना, सिखा दे मन विच टिक जावे ते जीवन सफला, कदे दे धारी गुरु परमेशर नालों तोड़न वाले पखंडियां अगे सिख ना झुके। जे समझ पै जावे जिन्हां अगे तू झुकदा मामूली लोग ने, गुरु ग्रंथ साहिब सच्चे पातशाह दसो पातशाहियां गुरु गोबिंद सिंह दा रुतबा राजान राज वाला है, जिहदे सामे कोई नहीं टिक सकदा। कवि अल्लाह यारखा कहिंदा, एक आंख से क्या बुलबुला कुल बहर को देखे, साहिल को जां मंझधार को जां लहर को देखे, ਕਹਿੰਦੇ ਜਦੋਂ ਕਲਮਨਾ ਲਿਖਣ ਲੱਗਾ ਗੁਰੂ ਗੋਬਿੰਦ ਸਿੰਘ ਦਾ ਜੀਵਨ ਗੁਰੂ ਗੋਬਿੰਦ ਸਿੰਘ ਦਾ ਵਿਸਥਾਰ ਮੈਨੂੰ ਸਾਗਰ ਵਾਲਾ ਜਾਪੇ ਤੇ ਮੇਰੀ ਕਲਮ ਦੀ ਔਕਾਤ ਇੱਕ ਬੁਲਬਲੇ ਵਾਲੀ ਹੈ ਬੁਲਬਲਾ ਤੇ ਛਾਲੀ ਬਿਆਨ ਨਹੀਂ ਕਰ ਸਕਦਾ ਸਾਗਰ ਦੀ ਸਾਗਰ ਨੂੰ ਕਿੱਥੋਂ ਬਿਆਨ ਕਰੇਗਾ ਏਡਾ ਵੱਡਾ ਹੈ ਗੁਰੂ ਗੋਬਿੰਦ ਸਿੰਘ ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਚਿਤਰਿਆ ਹੈ ਗੁਰੂ ਨਾਨਕ ਦੀ ਅਕਾਲੀ ਜੋਤ ਦੀ ਤਾਕਤ ਗੁਰ ਨਾਲ ਤੁਲ ਨਾ ਲੱਗਈ ਖੋਜ ਡਿੱਠਾ ਬ੍ਰਹਿਮੰਡ ਦੇਰ ਇਜ਼ ਨਨ ਟੂ ਕੰਪੇਅਰ ਵਿਦ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਨਾ ਕੋਈ ਡੈਮੀ ਗੋਡ ਨਾ ਕੋਈ ਪੈਗੰਬਰ ਨਾ ਕੋਈ ਸਨ ਆਫ ਗੋਡ ਉਹਦੇ ਅੱਗੇ ਟਿਕ ਸਕਦਾ ਕਿਉਂਕਿ ਖੁਦ ਖੁਦਾ ਹੈ ਗੁਰੂ ਗੋਬਿੰਦ ਸਿੰਘ ਜੇ ਉਹਦੀ ਕਲਮ ਦਾ ਕਰਿਸ਼ਮਾ ਪੜ੍ਹਨਾ ਹੋਵੇ ਨਾ ਜਾਪ ਸਾਹਿਬ ਵਰਗੀ ਰਚਨਾ ਦੁਨੀਆਂ ਦੇ ਕਿਸੇ ਵੀ ਧਰਮ ਦੇ ਕਿਸੇ ਵੀ ਗੁਰੂ ਪੀਰ ਤੋਂ ਨਹੀਂ ਹੋਈ ਜਿਹੜੀ ਮਰਜ਼ੀ ਰਚਨਾ ਲੈ ਆਇਓ ਸਾਹਮਣੇ ਜਿਹਨੂੰ ਪਿੰਗਲ ਦਾ ਗਿਆਨ ਹੈ ਜਿਹਨੂੰ ਭਾਸ਼ਾਵਾਂ ਦਾ ਗਿਆਨ ਹੈ ਅਰਬੀ ਫਾਰਸੀ ਸੰਸਕ੍ਰਿਤ ਬ੍ਰਿਜ ਭਾਸ਼ਾ ਗੁਰਮੁਖੀ ਪੰਜਾਬੀ ਹਿੰਦੀ ਉਰਦੂ ਦਾ ਗਿਆਨ ਹੈ ਉਹ ਜਾਣਦਾ ਹੈ ਬਾਕੀ ਜਿਹਨੂੰ ਆਉਂਦੀ ਪੰਜਾਬੀ ਵੀ ਨਹੀਂ ਹੁੰਦੀ ਮਦਰ ਟੰਗ ਚੰਗੀ ਤਰ੍ਹਾਂ ਉਹਦੇ ਲਈ ਤੇ ਦਸਮ ਗ੍ਰੰਥ ਵਾਧੂ ਦੀ ਕਿਤਾਬ ਹੈ ਇਹ ਦੋਨੋਂ ਐਨੀਥਿੰਗ ਸ਼ਬਦਬੰਦੀ ਦਾ ਪਤਾ ਨਹੀਂ ਇੰਨੀ ਵੀ ਸਮਝ ਨਹੀਂ ਰੱਖਦੇ ਲੋਕ ਜਾਪ ਸਾਹਿਬ ਤੋਂ ਲੈ ਕੇ ਜ਼ਫਰਨਾਮੇ ਤੋਂ ਉਰਾਂ ਉਰਾਂ ਇੱਕੇ ਕਵੀ ਦੀ ਛੰਦਬੰਦੀ ਚੱਲਦੀ ਹੈ ਪਿੰਗਲ ਦਾ ਗਿਆਨ ਰੱਖਣ ਵਾਲੇ ਸਮਝਦੇ ਨੇ ਇਸ ਗੱਲ ਨੂੰ ਜੇ ਵੱਖ ਵੱਖ ਕਵੀ ਹੋਣ ਜਿਹੜੇ 52 ਸੀ ਗੁਰਾਂ ਦੇ ਤੋ ਉਹਨਾਂ ਦੇ ਛੰਦ ਕਦੇ ਵੀ ਨਹੀਂ ਰਲਨੇ ਉਹ ਵੀ ਇੱਕ ਗ੍ਰੰਥ ਸੀ ਵਿਦਿਆ ਸਾਗਰ ਨੌ ਮਨ ਦਾ ਸਰਸਾ ਦੇ ਵਿਛੋੜੇ ਸਮੇਂ ਰੁੜ ਗਿਆ ਸੀ ਜਿਹਦੇ ਚ ਕਵੀਆਂ ਦੇ ਬੋਲ ਸਨ ਦਸਮ ਗ੍ਰੰਥ ਕਲਗੀਧਰ ਪਾਤਸ਼ਾਹ ਦੀ ਬਾਣੀ ਹੈ ਔਰ ਜਾਪ ਸਾਹਿਬ ਨੂੰ ਜਦੋਂ ਧਿਆਨ ਨਾਲ ਪੜ੍ਹਦੇ ਹਾਂ ਇੱਕ ਗੱਲ ਸਮਝ ਆਉਂਦੀ ਹੈ ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ ਜਿੰਨੀਆਂ ਭਾਸ਼ਾਵਾਂ ਦਸਮ ਗ੍ਰੰਥ ਵਿੱਚ ਨੇ 42 ਕੁ ਸਾਲ ਦੀ ਉਮਰ ਹੈ ਕਲਗੀਧਰ ਦੀ ਕੋਈ ਇੰਨੀ ਉਮਰ ਚ ਨਹੀਂ ਸਿੱਖ ਸਕਦਾ ਇੱਥੋਂ ਇਹ ਸਮਝ ਪੈਂਦੀ ਹੈ ਵੀ ਕਲਗੀਧਰ ਉਹ ਖੁਦਾ ਹੈ ਜਿਹਨੇ ਸਾਰੀਆਂ ਭਾਸ਼ਾ ਬਣਾਈਆਂ ਨੇ ਉਹਨੂੰ ਸਿੱਖਣ ਦੀ ਲੋੜ ਨਹੀਂ ਉਹਦੇ ਅੰਦਰੋਂ ਪ੍ਰਗਟ ਹੁੰਦੀਆਂ ਨੇ ਏਡੀ ਮਹਾਨ ਹਸਤੀ ਹੈ ਤੁਹਾਨੂੰ ਪਤਾ ਹੈ ਮੁਹੰਮਦ ਸਾਹਿਬ ਨੂੰ ਇਸਲਾਮ ਨੇ ਕਿਉਂ ਮਹਾਨ ਮੰਨਿਆ 125,000 ਪੈਗੰਬਰ ਚੋਂ ਉਹਦਾ ਇੱਕ ਕਾਰਨ ਹੈ 125,000 ਪੈਗੰਬਰ ਚੋਂ ਮੁਹੰਮਦ ਸਾਹਿਬ ਦਾ ਰੁਤਬਾ ਸ਼੍ਰੋਮਣੀ ਇਸ ਲਈ ਹੈ ਬੁਲੰਦ ਇਸ ਲਈ ਹੈ ਉਹਨਾਂ ਦੀ ਇਹ ਖੂਬੀ ਹੈ ਉਹਨਾਂ ਖੁਦਾ ਦੇ 100 ਨਾਮ ਲੜੀਵਾਰ ਪ੍ਰਗਟ ਕੀਤੇ ਖੁਦਾ ਦਾ 100 ਨਾਮ ਜਿਹੜਾ ਮਾਲਾ ਤੇ ਤਸਬੀਹ ਤੇ ਜਪਦੇ ਨੇ ਨਾ ਮੁਸਲਮਾਨ ਉਹ ਮੁਹੰਮਦ ਸਾਹਿਬ ਦਾ ਪ੍ਰਗਟ ਕੀਤਾ ਅਜ਼ੀਮ ਅਜ਼ੀਜ਼ ਅਦਲ ਅਫਵ ਇਦਾਂ ਦਾ 100 ਨਾਮ ਹੈ ਅਰਬੀ ਨੂੰ ਜਾਣਨੇ ਵਾਲੇ ਦੇ ਅਰਥ ਵੀ ਸਮਝਦੇ ਨੇ ਖੈਰ ਹੁਣ ਗੁਰੂ ਗ੍ਰੰਥ ਸਾਹਿਬ ਕਹਿੰਦੇ ਫਿਰ ਹੈ ਤਸਬੀਹ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਕਾਜੀ ਤਸਬੀਹ ਫੇਰਦੇ ਨੇ ਵਿਖਾਵਾ ਧਰਮ ਦਾ ਕਰਨਾ ਠੱਗੀਆਂ ਮਾਰਨੀਆਂ ਖੈਰ ਤਸਬੀਹ ਦਾ ਬਾਣੀ ਚ ਜ਼ਿਕਰ ਹੈ 100 ਮਣਕੇ ਦੀ ਮਾਲਾ ਮੁਸਲਮਾਨਾਂ ਦੀ ਇੱਕ ਮੇਰੂ ਹੁੰਦਾ 100 ਮਣਕਾ 100 ਕਰਮ ਨਾਮ ਜੋ ਮੁਹੰਮਦ ਸਾਹਿਬ ਨੇ ਖੁਦਾ ਦਾ ਪ੍ਰਗਟ ਕੀਤਾ ਔਰ ਖੁਦਾ ਲਫ਼ਜ਼ ਪਾਸੇ ਕਰਕੇ ਹੈ 100 ਨਾਮ ਵੱਖਰਾ ਮੰਨ ਲਿਆ ਜੀ ਇਸਲਾਮ ਨੇ ਦੁਨੀਆਂ ਦੇ ਸਭ ਪੈਗੰਬਰਾਂ ਤੋਂ ਮਹਾਨ ਮੁਹੰਮਦ ਸਾਹਿਬ ਕਿਉਂਕਿ ਖੁਦਾ ਦਾ 100 ਨਾਮ ਜਾਣਦੇ ਨੇ ਆ ਜਾਓ ਜਾਪ ਸਾਹਿਬ ਦੇ ਤਿੰਨਾਂ ਲੋਕਾਂ ਦਾ ਖਸਮ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਬਣ ਕੇ ਆਇਆ ਔਰ ਆਪਣੇ ਨਿਰਗੁਣ ਸਰੂਪ ਨੂੰ ਵੇਖੋ ਕਿੱਡੀ ਨਿਮਰਤਾ ਦੇ ਨਾਲ ਆਖਣ ਲੱਗੇ ਜਾਪ ਸਾਹਿਬ ਲਿਖਣ ਤੋਂ ਪਹਿਲਾਂ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਐ ਵਾਹਿਗੁਰੂ ਤੇਰੇ ਸਾਰੇ ਨਾਮ ਕੋਈ ਨਹੀਂ ਜਾਣਦਾ ਜਿੰਨੀ ਕੁ ਮੈਨੂੰ ਸੁਮਤ ਬਖਸ਼ੀ ਹੈ ਮੈਂ ਲਿਖਣ ਲੱਗਾ ਕਰਮ ਨਾਮ ਲਿਖਾਂਗਾ ਕਰਮ ਨਾਮ ਕੀ ਹੁੰਦੇ ਨੇ ਆ ਗੁਰੂ ਗ੍ਰੰਥ ਸਾਹਿਬ ਸਾਰਾ ਕਰਮ ਨਾਵਾਂ ਨਹੀਂ ਭਰਿਆ ਹੈ ਜੋ ਜੋ ਵਾਹਿਗੁਰੂ ਸਾਡੇ ਤੇ ਕਰਮ ਕਰਦਾ ਅਹਿਸਾਨ ਕਰਦਾ ਅਸੀਂ ਉਹੀ ਨਾਂ ਰੱਖੇ ਨੇ ਦਇਆ ਕਰਦਾ ਦਿਆਲੂ ਕਹਿ ਦਈਦਾ ਰਹਿਮ ਕਰਦਾ ਰਹੀਮ ਕਹਿ ਦਈਦਾ ਧਰਤੀ ਦਾ ਪਾਲਕ ਹੈ ਗੋਬਿੰਦ ਕਹਿ ਦਈਦਾ ਇਦਾਂ ਦੇ ਨਾਮ ਕਹਿੰਦੇ ਮੈਂ ਲਿਖਣ ਲੱਗਾ। ਸ਼ੁਰੂ ਕਰ ਦਿੱਤਾ ਲਿਖਣਾ, ਲਿਖਦੇ ਗਏ, ਇੱਕ ਲਿਖਿਆ, ਦਸ ਲਿਖੇ, ਵੀਹ ਲਿਖੇ, ਪੰਜਾਹ ਲਿਖੇ, ਸੌ ਲਿਖਿਆ। ਸੌ ਤੇ ਨਹੀਂ ਰੁਕੇ, 200 ਲਿਖ ਦਿੱਤਾ। ਲਿਖਦਿਆਂ ਲਿਖਦਿਆਂ ਐਸੀ ਪੁਰਜ਼ੋਰ ਕਲਮ ਚੱਲੀ ਹੈ, 1000 ਤੋਂ ਉੱਤੇ ਨਾਮ ਆਪਣੀ ਇੱਕੇ ਰਚਨਾ ਜਾਪ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਪਣੇ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਖੁਦਾ ਰਾਮ ਜੋ ਵੀ ਲਫ਼ਜ਼ ਵਰਤ ਲਓ ਉਹਦੇ ਬਾਬਤ ਲਿਖ ਦਿੱਤਾ। ਪੜ੍ਹਦੇ ਉਹਨਾਂ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ, ਇਹ ਸਭ ਉਹਦੇ ਕਰਮ ਨਾਮ ਨੇ। ਕਰੁਣਾਕਰ ਹੈ, ਵਿਸ਼ਵੰਬਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਖਲ ਖੰਡਸ ਹੈ, ਪਰਤੇ ਪਰ ਹੈ, ਕਰੁਣਾਕਰ ਹੈ, ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ, ਇਹ ਸਾਰੇ ਨਾਮ ਨੇ ਵਾਹਿਗੁਰੂ ਦੇ ਔਰ 1000 ਤੋਂ ਉੱਤੇ ਨੇ। ਇਹ ਗੁਰੂ ਗੋਬਿੰਦ ਸਿੰਘ ਦੀ ਕਲਮ ਦੀ ਤਾਕਤ ਹੈ। ਪੋਇਟਰੀ ਦੀ ਐਸੀ ਮਿਸਾਲ ਇਸ ਰੂਹੇ ਜ਼ਮੀਨ ਤੇ ਦੂਜਾ ਕੋਈ ਗੁਰੂ ਪੀਰ ਨਹੀਂ ਦੇ ਸਕਿਆ। ਇੱਕ ਇੱਕ ਛੰਦ ਵਿੱਚ ਤਿੰਨ ਤਿੰਨ ਚਾਰ ਚਾਰ ਭਾਸ਼ਾ ਧੱਕ ਦਿੱਤੀਆਂ ਭਾਸ਼ਾ ਨੇ। ਜਿੱਡਾ ਚਾਹੇ ਕਵੀ ਹੋਵੇ ਉਹਦੀ ਪਕੜ ਕਾਵਿ ਰਚਨਾ ਇੱਕ ਕਵਿਤਾ ਚ ਹੁੰਦੀ ਹੈ। ਹਾਂ ਠੀਕ ਹੈ, ਮੰਨ ਲਓ ਮੈਨੂੰ ਕਈ ਭਾਸ਼ਾ ਆਉਂਦੀਆਂ ਹੋਣ, ਮੈਂ ਜਦੋਂ ਰਚਨਾ ਕਰਾਂ ਜੇ ਮੈਂ ਕਵੀ ਹੋਵਾਂ ਤੇ ਮਦਰ ਟੰਗ ਵਿੱਚ ਕਰ ਲਾਂਗਾ ਜਾਂ ਕਿਸੇ ਹੋਰ ਇੱਕ ਭਾਸ਼ਾ ਚ। ਕਦੇ ਕੋਈ ਕਵੀ ਵੇਖਿਆ ਹੈ ਸੰਸਕ੍ਰਿਤ ਵਿੱਚ ਵੀ ਕਵਿਤਾ ਉਚਾਰੇ, ਉਹ ਵੀ ਅਵਲ ਦਰਜੇ ਦੀ। ਕਦੇ ਕੋਈ ਕਵੀ ਵੇਖਿਆ ਅਰਬੀ ਫਾਰਸੀ ਗੁਰਮੁਖੀ ਵਿੱਚ ਕਵਿਤਾ ਉਚਾਰੇ, ਉਹ ਵੀ ਅਵਲ ਦਰਜੇ ਦੀ। ਔਰ ਇੱਕੇ ਕਲਮ ਨਾਲ ਇੱਕੋ ਹੀ ਮਿਲਿਆ, ਉਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ। ਆਓ ਤੁਹਾਨੂੰ ਉਹਨਾਂ ਦੀ ਕਲਮ ਦੇ ਰੂਬਰੂ ਕਰਾਂ। ਜਦੋਂ ਸੰਸਕ੍ਰਿਤ ਪੜ੍ਹਦੇ ਹੋ, ਸ਼ੁੱਧ ਸੰਸਕ੍ਰਿਤ ਲਿਖੀ ਹੋਈ ਹੈ, ਭੁਜੰਗ ਪ੍ਰਯਾਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ। ਨਮਸਤਵੰਗ ਸੰਸਕ੍ਰਿਤ ਦਾ ਲਫ਼ਜ਼ ਹੈ ਤੈਨੂੰ ਨਮਸਕਾਰ, ਅਕਾਲੇ ਸੰਸਕ੍ਰਿਤ ਦਾ ਲਫ਼ਜ਼ ਹੈ ਅਵਿਨਾਸ਼ੀ ਪਰਮਾਤਮਾ, ਤੇਰਾ ਨਾਸ਼ ਨਹੀਂ ਹੁੰਦਾ। ਅੱਗੇ ਆ ਜਾਓ, ਜਿਹੜੇ ਆਹਦੇ ਨਾ ਬਾਹਮਣਾਂ ਦੀ ਰਚਨਾ ਹੈ ਦਸਮ ਗ੍ਰੰਥ, ਚਲੋ ਮੰਨ ਲਓ ਸੰਸਕ੍ਰਿਤ ਦਾ ਛੰਦ ਕੋਈ ਹਿੰਦੂ ਵੀ ਉਚਾਰ ਵੀ ਦੇਵੇ, ਹੁਣ ਕਿਸੇ ਹਿੰਦੂ ਦੀ ਕਲਮ ਵਿੱਚੋਂ ਫਾਰਸੀ ਦਾ ਛੰਦ ਕਿੱਥੋਂ ਆ ਗਿਆ? ਅਗਲਾ ਛੰਦ ਪੜ੍ਹੋ ਭਗਵਤੀ ਛੰਦ, ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਇਹ ਚ ਅਰਬੀ ਫਾਰਸੀ ਚੱਲ ਰਹੀ ਹੈ। ਅਰਬੀ ਦਾ ਲਫ਼ਜ਼ ਹੈ ਜ਼ਾਹਰ, ਪ੍ਰਗਟ ਨੂੰ ਆਉਂਦੇ ਨੇ। ਅਰਬੀ ਦਾ ਲਫ਼ਜ਼ ਹੈ ਜ਼ਹੂਰ, ਪ੍ਰਕਾਸ਼ ਨੂੰ ਆਉਂਦੇ ਨੇ। ਅੱਗੇ ਆ ਜਾਓ, ਕਿ ਰੋਜ਼ੀ ਦੇ ਹੰਦ ਹੈ ਕਿ ਰਾਜ਼ਕ ਰਹਿੰਦ ਹੈ। ਇੱਥੇ ਰੋਜ਼ੀ ਫਾਰਸੀ ਦਾ ਲਫ਼ਜ਼ ਹੈ ਜੋ ਨਿੱਤ ਦੀ ਰੋਟੀ ਹੈ, ਦੇ ਹੰਦ ਫਾਰਸੀ ਦਾ ਲਫ਼ਜ਼ ਹੈ, ਦੇਣ ਵਾਲੇ ਨੂੰ ਆਉਂਦੇ ਨੇ। ਰਾਜ਼ਕ ਸੰਸਕ੍ਰਿਤ ਵਿੱਚ ਪ੍ਰਕਾਸ਼ਨ ਵਾਲੇ ਨੂੰ ਵੀ ਕਹਿ ਦਈਦਾ ਤੇ ਅਰਬੀ ਦੇ ਵਿੱਚ ਰਿਜਕ ਦੇਣ ਵਾਲੇ ਨੂੰ ਵੀ ਕਹਿ ਦਈਦਾ, ਤੇ ਰਹੰਦ ਫੇਰ ਫਾਰਸੀ ਦਾ ਲਫ਼ਜ਼ ਹੈ ਛੁਟਕਾਰਾ ਦੇਣ ਵਾਲਾ। ਕਿਹੜਾ ਕਵੀ ਹੋ ਸਕਦਾ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ? ਇੱਕ ਇੱਕ ਛੰਦ ਵਿੱਚ ਕਈ ਕਈ ਭਾਸ਼ਾ ਚਿਣ ਦਿੱਤੀਆਂ, ਅਗੰਮੀ ਬੇਅੰਤ ਭਾਸ਼ਾਵਾਂ ਵਾਹਿਗੁਰੂ ਨੇ ਪ੍ਰਗਟ ਕੀਤੀਆਂ। ਉਹੀ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਦੁਨੀਆਂ ਤੇ ਬਣ ਕੇ ਆਇਆ। ਭਾਈ ਜੀ, ਉਹਨੂੰ ਸਿੱਖਣ ਦੀ ਲੋੜ ਨਹੀਂ ਹੈ ਭਾਸ਼ਾ। ਬਾਣੀ ਦਾ ਫੁਰਮਾਨ ਹੈ, ਗੁਰ ਕਰਤਾ ਗੁਰ ਕਰਨ ਹਾਰ, ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ, ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ। ਗੁਰੂ ਇਸ ਦਾ ਕ੍ਰੀਏਟਰ, ਗੁਰੂ ਇਸ ਦਾ ਡੂਅਰ, ਨਥਿੰਗ ਇਜ਼ ਬਿਓਂਡ ਗੁਰੂ ਗੋਬਿੰਦ ਸਿੰਘ। ਜੋ ਚਾਹੇ ਕਰ ਸਕਦਾ, ਉਹਦੀ ਅਸਮਤ ਐਸੀ ਹੈ। ਕਈ ਆਂਦੇ ਜੀ ਨਹੀਂ ਨਹੀਂ, ਜਾਪ ਸਾਹਿਬ ਵਿੱਚ ਜਿਹੜੇ ਵਾਹਿਗੁਰੂ ਦੇ ਨਾਮ ਨੇ ਨਾ, ਉਹ ਸ਼ਿਵਪੁਰਾਣ ਦੀ ਕਾਪੀ ਮਾਰੀ ਆ ਕਿ ਸ਼ਿਵਪੁਰਾਣ ਵਿੱਚ ਸੈਂਕੜੇ ਨਾਮ ਨੇ ਉਹਨਾਂ ਚੋਂ ਲਏ ਨੇ। ਮੈਂ ਪੁੱਛਿਆ ਜੀ ਕਿਹੜੀ ਕਿਹੜੀ ਕਾਪੀ ਵੱਜੀ ਹੈ? ਆਖੇ ਜੀ ਨਮੋ ਕਾਲ ਕਾਲੇ, ਇਹ ਸ਼ਿਵਪੁਰਾਣ ਦਾ ਬਚਨ ਹੈ। ਅੱਛਾ ਜੀ, ਫਿਰ ਏਦਾਂ ਖੰਡਨ ਕਰਨਾ ਦਸਮ ਗ੍ਰੰਥ ਦਾ, ਤੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਖੰਡਨ ਏਦਾਂ ਹੀ ਹੋ ਜਾਣਾ। ਤਰਕ ਦਾ ਹਥਿਆਰ ਬੜਾ ਡੇਂਜਰਸ ਹੈ, ਜੇ ਮਸ਼ੀਨਰੀ ਲਿਆ ਕੇ ਸੱਜੀ ਕੰਧ ਸੁੱਟੋਗੇ ਤੇ ਖੱਬੀ ਵੀ ਟਿੱਕੀ ਨਹੀਂ ਰਹਿਣ ਦੇਣੀ ਉਹਨੇ। ਜਿਹੜਾ ਤਰਕ ਆਦਿ ਗ੍ਰੰਥ ਤੇ ਦਓਗੇ ਉਹ ਦਸਮ ਗ੍ਰੰਥ ਤੇ ਆਉਣਾ ਹੈ, ਦਸਮ ਗ੍ਰੰਥ ਤੇ ਦਓਗੇ ਆਦਿ ਗ੍ਰੰਥ ਤੇ ਆਉਣਾ ਹੈ। ਹੁਣ ਆ ਕਿੱਥੋਂ ਆਏ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਓਅੰਕਾਰ? ਇਹ ਵੀ ਤੇ ਸ਼ਾਸਤਰ ਪੁਰਾਣਾਂ ਦੇ ਨੇ। ਸ਼ਿਵ ਦੁਰਗਾ ਸ਼ੰਭੂ ਬ੍ਰਹਮਾ जगदीश सचदानंद अंतरजामी केसवा सारे पुराणा दे शब्द ने, पर भाई दी अर्थ दा फर्क हुंदा है। आखणगे नहीं जी ये तो वाहिगुरु लई आए ने, तो दसम ग्रंथ लई भी मान लो वाहिगुरु लई आए ने। हुण पिता लफज है, तुहाडा पिता होर मेरा पिता होर, हस्ती वखो वखरी, अल्फाज होई है, इदा अल्फाज होई हुंदे ने, अर्थ बदल जांदे ने। गुरु ग्रंथ साहिब विच रोज पढ़दे हो, शिव सगत आप उपाय कै करता आपे हुक्म बरताए, शिव भी आया गुरु ग्रंथ साहिब, शक्ति भी आया। एक जगह होर पढ़ो, दुर्गा कोट जाके मर्दन करे, दुर्गा लफ्ज भी बाणी च आया, ब्रह्मा कोट बेद उचर है, ब्रह्मा जी भी आया, यही दसम ग्रंथ च आ रहे ने। तो खंडन का खेड़ा छड़ दिओ, सियाणे बनो, पिंगल भोरा के सिख लो, तुहानू पता लगे छंदबंदी किहदी है, नाले दसम ग्रंथ तो बिना की गुजारा सिख दा। चाचे ताए भी जरूरी ने, ठीक है प्यो एक ही हुंदा, वो साडा बापू गुरु ग्रंथ साहिब ही है। किते मंत्री मंडल च कला प्रधानमंत्री हुंदा नहीं, बड़े मंत्री हुंदे ने, बड़े दीवान हुंदे ने, बड़े वजीर हुंदे ने, साडा प्रधानमंत्री गुरु ग्रंथ साहिब है। बाकी साहित्यक इंपोर्टेंट ग्रंथ ने, दसम ग्रंथ, इतिहास के ग्रंथ, भाई नंद लाल, भाई गुरदास की बाणी, एडे एडे कीमती नगमे ने अफेरी गुरु की बाणी ने, जिहड़े सियाणे बंदे ने सियाणी लै दिंदे। तो बहुत वड्डा कवि होया शेख साधी, वो पता की आंदा फारसी है, ध्यान ना सुनियो, मर्द बायद के गीरद अंदर घोष, गर नविस्तास्त पंद बर दीवार। मनुष्य को चाहिए, हिंदी च टीका होया, यदि दीवार पर भी उपदेश लिखा हुआ मिले उसे भी ग्रहण कर ले। सियाणा बंदा कंध ते लिखी हुई सियाणी गल भी जीवन च धारदा है, ते मूर्ख बंदा वड्डे वड्डे ग्रंथां दा भी खंडन कर दिंदा। साडे च हुण मूर्ख वध गए ने, सियाणी गल सिखण दी बजाए खंडन करन लग पैंदे ने। याद रखियो, गुरु ग्रंथ साहिब च किते नहीं लिखिया सिखां दा गुरु है, अकाल पुरख ताईं पहुंचण दा रस्ता है। यह भी कलगीधर पातशाह बापू दे ही बोल ने, पंथ प्रकाश दे विच प्रगट ने, सब सिखन को हुक्म है, गुरु मान्यो ग्रंथ, गुरु ग्रंथ जी मान्यो प्रगट गुरां की दे। पुछो महाराज तुसीं दसम ग्रंथ नूं गद्दी क्यों नहीं दित्ती, वह भी उन्हां दस दिता, कहिंदे दसम कथा प्रभावत की भाख्या करी बनाए, अवर बासना नाहे प्रभ धर्म जुद के चाए। गद्दी मैं गुरु ग्रंथ साहिब नूं दित्ती है, दसम ग्रंथ मैं वीर रस पैदा करन लई, धर्म युद्ध दा चा पैदा करन लई खालसे नूं लिख के दिता है। सिद्धी दी गल है, जिहड़े आंदे असीं नहीं मनना गुरु ग्रंथ साहिब तों बिना किसे नूं, अपना बयान दुरुस्त करो, ये ना आखो असीं किसे नूं नहीं मनना, ये आखो भी गुरु गुरु ग्रंथ साहिब तों बिना किसे नूं नहीं मनना। बाकी ग्रंथ पढ़ने पैने ने, तुहाडे काके ने जे साइंस भी पढ़नी है, ते पहली तो लैके दसवीं तक दूजे सब्जेक्ट नाल पढ़ने ही पैने ने, पंजाबी हिंदी हिस्टरी वगैरह, भावें प्रोफेसनली एक पाखे तुसी जाना। अच्छा गुरु ग्रंथ साहिब तो बिना कुछ नहीं मनना, आओ फिर गुरु ग्रंथ साहिब विच पहले छियां गुरुआं दे नाम ने, गुरु नानक तो गुरु हरगोबिंद साहिब, बाकी चौवां दे नाम ही है नहीं, फिर हुण तो छे गुरुआं नूं मन्निया करो। नौवें पातशाह की बाणी हैगी है, तेग बहादुर नाम है नहीं, गुरु ग्रंथ साहिब विच साडी अरदास है नहीं, खालसे की फतह अगम्मी बुलंद हस्ती है नहीं, शहीदियां है नहीं, दसां पातशाहियां दे आगाज ज्योति ज्योत समाउण दा वेरवा है नहीं, फिर सारे दिहाड़े मनाने छड़ दोगे, क्योंकि गुरु ग्रंथ साहिब विच जिक्र ही है नहीं। दसां पातशाहियां दा जिक्र गुरु ग्रंथ साहिब तो बाद दसम ग्रंथ च आया, फिर पता लगा तुहानू तुहाड़े दस गुरु ने। चंडी दी वार दी पहली पौड़ी पढ़दे हो ना, प्रथम भगौती सिमर कै गुरु नानक लई ध्याए, दसां गुरुआं दे विच्चों नौ नाम इत्थे आ गए, दसवां नाम आ गया बाहे गहे की लाज अस गोबिंद दास तुहार। फिर भाई नंद लाल ने दसां गुरुआं दे नाम लिखे। साडी अरदास की पहली पौड़ी चंडी दी वार विच्चों है, श्री वाहिगुरु जी की फतेह, दसम दे मंगल चों साडी फतेह निकली है, अमृत दियां बाणियां जपजी साहब नंद साहब नूं छड के जाप सवैये चौपी दसम ग्रंथ विचों है। ਇਹ ਗੱਲ ਠੀਕ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੇ ਮੁਰਸ਼ਦ ਨੇ ਗੁਰੂ ਨੇ ਪਰ ਸਾਹਿਤ ਦੇ ਗ੍ਰੰਥਾਂ ਦਾ ਖੰਡਨ ਮੂਰਖ ਬੰਦਾ ਕਰਦਾ ਸਿਆਣਾ ਨਹੀਂ ਕਰਦਾ ਹੁੰਦਾ ਤੇ ਮੈਂ ਕਈ ਵਾਰ ਆਉਂਦਾ ਹੁੰਦਾ ਜੇ ਤਾਂ ਭਾਸ਼ਾਵਾਂ ਦਾ ਗਿਆਨ ਹੈ ਵਿਚਾਰ ਲਈ ਖੁੱਲ੍ਹਾ ਸੱਦਾ ਜੇ ਪੰਜਾਬੀ ਤੋਂ ਲਹਿਦਾ ਆਉਂਦਾ ਜਾਂਦਾ ਹੀ ਕੁਝ ਨਹੀਂ ਫਿਰ ਤੇ ਟਾਈਮ ਵੇਸਟ ਹੈ ਇਹਦਾ ਵੀ ਤੇ ਮੇਰਾ ਵੀ ਕੋਈ ਫਾਇਦਾ ਨਹੀਂ ਹੁੰਦਾ ਇਹਨਾਂ ਗੱਲਾਂ ਦਾ ਬਾਣੀ ਦੇ ਵਿੱਚ ਇਹ ਗੱਲ ਤੈਅ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਾਡੇ ਦਸ ਗੁਰੂ ਨੇ ਦਸਾਂ ਗੁਰੂਆਂ ਚ ਇੱਕੋ ਜੋਤ ਹੈ ਦਸਾਂ ਚੋਂ ਕਿਸੇ ਦੀ ਵੀ ਬਾਣੀ ਹੈ ਉਹ ਦਸਾਂ ਦੀ ਮੰਨਦੇ ਹਾਂ ਅਸੀਂ ਸਿਰ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਚੁਕਾਉਂਦੇ ਹਾਂ ਸਿਆਣੇ ਬਣੋ ਪੂਰਾ ਗੁਰੂ ਗਿਆਨ ਬਖਸ਼ਦਾ ਹੈ ਗੁਰੂ ਨਾਨਕ ਨਾਲੋਂ ਵੱਡਾ ਕੋਈ ਗੁਰੂ ਨਹੀਂ ਗੁਰੂ ਗੋਬਿੰਦ ਸਿੰਘ ਨਾਲੋਂ ਵੱਡਾ ਕੋਈ ਗੁਰੂ ਨਹੀਂ ਬਲਿਓ ਚਿਰਾਗ ਅੰਧਾਰ ਮਹਿ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਜਿਵੇਂ ਕਬੀਰ ਜੀ ਮਹਾਰਾਜ ਕਹਿੰਦੇ ਪੂਰੇ ਗੁਰੂ ਨੇ ਸਮਝ ਪਾਈ ਇੰਦਰਿਆਂ ਰਾਹੀਂ ਤੇਰੇ ਸ਼ੁਭ ਗੁਣ ਲੁੱਟੀਦੇ ਜਾ ਰਹੇ ਨੇ ਪੂਰਾ ਗੁਰੂ ਗੁਰੂ ਨਾਨਕ ਸਾਹਿਬ ਨਾਲੋਂ ਵੱਡਾ ਕੋਈ ਨਹੀਂ ਹੈ
ਜੇ ਤਾਂ ਨਿਰਗ ਪੜਤ ਹੈ ਚੋਰੀ
ਹੁਣ ਇਹ ਜਿਹੜੀਆਂ ਮੋਰੀਆਂ ਨੇ ਇੰਦਰੇ ਨੇ ਗਲੀਆਂ ਨੇ ਅੱਖ ਨੱਕ ਕੰਨ ਅਦਕ ਇਹਨਾਂ ਦੇ ਵਿੱਚੋਂ ਦੀ ਸਤ ਸੰਤੋਖ ਦਇਆ ਧਰਮ ਦੀ ਖੇਤੀ ਚੁਰਾਈ ਜਾ ਰਹੀ ਹੈ ਨਿਰਗ ਕੀ ਹੈ ਘਾਹ ਫੂਸ ਖਾਂਦਾ ਹੈ ਨਾ ਹਿਰਨ ਕਹਿੰਦੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇਰੇ ਅੰਦਰੋਂ ਤੇਰੀ ਖੇਤੀ ਚਰ ਰਹੇ ਨੇ ਸਤ ਸੰਤੋਖ ਦਇਆ ਧਰਮ ਨੂੰ ਚਰਦੇ ਜਾ ਰਹੇ ਹਨ
ਲੀਏ ਦਰਵਾਜੇ
ਪੂਰੇ ਗੁਰੂ ਨੇ ਬਖਸ਼ਿਸ਼ ਕੀਤੀ ਮੇਰੇ ਤੇ ਮੈਂ ਇਹ ਇੰਦਰੇ ਰੂਪੀ ਜਿਹੜੇ ਦਰਵਾਜੇ ਸਨ ਇਹ ਮੁੰਦ ਲਏ ਭਾਵ ਜ਼ੁਬਾਨ ਬਾਹਰ ਨਹੀਂ ਖੋਲੀ ਦੀ ਨਿੰਦਾ ਨਹੀਂ ਕਰੀ ਦੀ ਬਾਹਰੋਂ ਆਏ ਗੰਦੇ ਮੰਦੇ ਬੋਲ ਕੰਨਾਂ ਨਾਲ ਨਹੀਂ ਸੁਣੀ ਦੇ ਜ਼ੁਬਾਨ ਤੇ ਕਾਬੂ ਰੱਖੀਦਾ ਹੈ ਅੱਖਾਂ ਮੈਲਾ ਨਹੀਂ ਬਾਹਰ ਵੇਂਹਦੀਆਂ ਇੰਦਰਿਆਂ ਰੂਪੀ ਦਰਵਾਜੇ ਵਿਕਾਰਾਂ ਵੱਲੋਂ ਮੈਂ ਰੋਕ ਲਏ ਹਨ
ਬਾਜੀ ਵਾਲੇ ਅਨਹਦ ਬਾਜੇ
ਐਸੀ ਕਿਰਪਾ ਹੋਈ ਪੂਰੇ ਗੁਰੂ ਦੀ ਕਿਰਪਾ ਬਖਸ਼ਿਸ਼ ਮੇਰੇ ਤੇ ਕਹਿੰਦੇ ਅਨਹਦ ਵਾਜੇ ਵੱਜ ਪਏ ਅਨਹਦ ਹੁੰਦਾ ਹੈ ਬਿਨਾਂ ਸਾਜਾਂ ਤੋਂ ਵਾਜੇ ਵੱਜ ਪੈਣੇ ਜਿਵੇਂ ਬਾਣੀ ਪੜ੍ਹਦੇ ਜਾਈਏ ਨਾ ਐਸੀ ਅਵਸਥਾ ਬਣ ਜਾਂਦੀ ਹੈ ਫਿਰ ਜ਼ੁਬਾਨ ਨਾ ਵੀ ਹਿੱਲੇ ਤੇ ਅੰਦਰ ਸਾਜ ਪੈਦਾ ਹੋ ਜਾਂਦਾ ਅੰਦਰ ਇੱਕ ਰਸ ਜਿਵੇਂ ਕੋਈ ਝਰਨੇ ਦੀ ਧਾਰ ਹੈ ਵਾਹਿਗੁਰੂ ਦਾ ਨਾਮ ਚੱਲਦਾ ਹੈ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਖੜ ਦਰਗਹਿ ਪਹਿ ਨਾਈਐ ਮੁਖ ਹਰ ਨਾਮ ਨਿਵਾਸ ਜਿਨ੍ਹਾਂ ਦੇ ਗਲੂਏ ਚ ਵਾਹਿਗੁਰੂ ਦਾ ਨਾਮ ਹੈ ਅਨਹਦ ਵਾਜੇ ਉਹਨਾਂ ਅੰਦਰ ਪੱਕੇ ਪ੍ਰਫੁੱਲਿਤ ਹੁੰਦੇ ਨੇ ਜ਼ੁਬਾਨ ਰੂਪੀ ਸਾਜ ਨਾ ਵੀ ਚੱਲੇ ਤੇ ਨਾਮ ਅੰਦਰ ਚੱਲਦਾ ਰਹਿੰਦਾ ਹੈ ਮਹਾਂਪੁਰਸ਼ਾਂ ਦੀ ਨਿਸ਼ਾਨੀ ਹੈ ਜਿਹਦੇ ਨਾਮ ਚੱਲ ਪਿਆ ਦਰਗਾਹ ਵਿੱਚ ਵੀ ਸਤਿਕਾਰ ਤੇ ਸੰਸਾਰ ਵਿੱਚ ਵੀ ਅਦਬ ਹੈ
ਕੁੰਭ ਕਮਲ ਜਲ ਭਰਿਆ
ਆ ਜਿਹੜਾ ਘੜਾ ਸੀ ਨਾ ਮਨ ਦਾ ਦਿਲ ਦਾ ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਪਾਪਾਂ ਦਾ ਵਿਕਾਰਾਂ ਦਾ ਪਾਣੀ ਭਰਿਆ ਹੋਇਆ ਸੀ
ਜਲ ਮੇਟਿਆ ਓਬਾ ਕਰਿਆ
ਮੇਰੇ ਤੇ ਪੂਰੇ ਗੁਰੂ ਦੀ ਕਿਰਪਾ ਹੋਈ ਮੈਂ ਵਿਕਾਰਾਂ ਦਾ ਪਾਣੀ ਡੋਲ ਦਿੱਤਾ ਮਨ ਚੋਂ ਮਨ ਦਾ ਭਾਂਡਾ ਖਾਲੀ ਕੀਤਾ ਗੁਰੂ ਅੱਗੇ ਆਇਆ ਵੀ ਮੈਂ ਤੇਰਾ ਸਿੱਖ ਹਾਂ ਮੁਰੀਦ ਹਾਂ ਸ਼ੁਭ ਗੁਣਾਂ ਨਾ ਭਰ ਦੇ ਉਬਾ ਦਾ ਮਤਲਬ ਹੁੰਦਾ ਹੈ ਜੀ ਐਨ ਡੰਡੇ ਵਾਂਗੂੰ ਸਿੱਧਾ ਕਰਕੇ ਅੱਗੇ ਖੜਾ ਹੋ ਗਿਆ ਵਿਕਾਰਾਂ ਵੱਲੋਂ ਪਾਸਾ ਵੱਟ ਕੇ ਗੁਰੂ ਦੇ ਦਰ ਤੇ ਆਣ ਖੜੇ ਹੋਏ ਹਾਂ
ਕਬੀਰ ਜਨ ਜਾਨੀਆਂ
ਕਬੀਰ ਜਨ ਹੈ ਜਨ ਫਾਰਸੀ ਚ ਸੁਹਾਗਣ ਨੂੰ ਆਂਦੇ ਨੇ ਖਸਮ ਵਾਲੀ ਇੱਥੇ ਜਨ ਤੋਂ ਭਾਵ ਜਗਿਆਸੂ ਰੂਪ ਇਸਤਰੀ ਜਿਹਨੇ ਰੱਬ ਨੂੰ ਹੀ ਖਸਮ ਮੰਨਿਆ ਹੈ ਸੰਸਕ੍ਰਿਤ ਵਿੱਚ ਜਨ ਸੰਤ ਨੂੰ ਕਹਿ ਦਿੰਦੇ ਕਹਿੰਦੇ ਮੈਂ ਤੇਰੇ ਵਾਹਿਗੁਰੂ ਬੋਲੇ ਨੇ ਜਾਣ ਲਿਆ ਤੂੰ ਕਿੱਦਾਂ ਮਿਲਦਾ ਹੈ ਸਮਝ ਲਿਆ ਹੈ ਤੇਰੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ
ਜਾਓ ਜਾਂਦੀਆਂ ਤਾਂ ਮਨ ਮੰਨਿਆ
ਹੁਣ ਜਦੋਂ ਸਮਝ ਪੈ ਗਈ ਗੁਰੂ ਦੀ ਕਿਰਪਾ ਦੇ ਨਾਲ ਤੇਰੀ ਪ੍ਰਾਪਤੀ ਹੋ ਜਾਂਦੀ ਹੈ ਮੇਰੇ ਚਿੱਤ ਨੂੰ ਨਾ ਸੰਤੁਸ਼ਟੀ ਆ ਗਈ ਹੈ ਭੱਜ ਦੌੜ ਨਹੀਂ ਹੁਣ ਕਰਦਾ ਮਨ ਮੇਰਾ ਕਿਉਂਕਿ ਰਸਤਾ ਜੋ ਮਿਲ ਗਿਆ ਪੈਣਾ ਤੇ ਉਨਾ ਚਿਰ ਹੀ ਕਰੀਦਾ ਨਾ ਭੜਕੀਦਾ ਤੇ ਉਨਾ ਚਿਰ ਹੀ ਆ ਜਿੰਨਾ ਚਿਰ ਮੰਜ਼ਲੇ ਮਕਸੂਦ ਵੱਲ ਦਾ ਰਸਤਾ ਨਾ ਮਿਲੇ पूरे गुरु ने दर्शा दिता है। हुण दर दर ते नहीं दौड़े फिर दे, आपां नहीं दर्शाया, आपां नहीं समझ आई, कोई कबरां वल दौड़िया, कोई मूर्तां वल दौड़िया, कोई देहधारी पखंडियां वल दौड़िया। कबीर जी महाराज कहिंदे ने पूरे गुरु की कृपा नाल संतुष्टि मिल गई है, रस्ता मालूम हो गया, हुण अभ्यास करीदा है, हुण समझ पै गई रब किवें मिलदा है। केसो केसो कूकीए वाली बात, उहदे गीत गाउणे पैंदे ने। पुछो किन्ना समा, कहिंदे दिन रात। कबीर केसो केसो कूकी है ना सोई आया सार, रात दिवस के कूकने कबू के सुने, पुकार कुंडा खड़काई जाओ, आवाज दई जाओ, यही रस्ता है वाहिगुरु नूं पाउण दा। विकारा तो इंद्रे बचा लो, मंदा ना वेखो, माड़ा ना करो, अपने कदम गलत रस्ते वल ना ले जाओ, वाहिगुरु दे गीत गाओ, यही रस्ता है उन्हूं मिलण दा। और किसे देहधारी ने कन विच फूक मार दिती भी मैं रब हां, मैं रब दिखा दवा, वो ये फूकां फाकां पुड़ियां पड़ियां ना रब नहीं जे मिलदा। चौंकड़ा लाके गीत गाउण वाली कुंडा खुलेगा, मेरे दर ते तुसी खलोते रहो, आवाज ही ना दो तो मैं बूआ क्यों खोलांगा। बूआ उहदे लई खुलना जिन्हें आवाज देनी है। चौंकड़ा लाके वाहिगुरु की प्राप्ति है। बाणी का फरमान है, ज्योति जोत मिली मन मानिया, हर दर सोभा पावणिया। नाम जपद्या जपद्या समुद्र विच छला मिल जांदियां, ज्योति जोत विच मिलदी है, इत्थे भी सोभा परलोक विच भी सोभा हासिल हुंदी है। तो कबीर जी महाराज दा इह गम्मी फुरमान है, कहिंदे जोग नूं धारो, पर जोग केड़ा, रब नाल जोड़ आउण वाला, भगती करो जीवन सफला होवे। दास इत्थे वाणी नूं संकोचदा, खंडे दी पौल छको गुरु वाले बणो सिखी प्रफुल्लत रवे। श्रोमणी गुरुद्वारा प्रबंधक कमेटी का, धर्म प्रचार कमेटी का, समूह सिंह साहबाना का, गुरु घर के सेवादार, आप सरबत संगतां का, महापुरशां का धन्नवाद। दीन दुनिया के मालक श्री गुरु ग्रंथ साहिब पातशाह जी का कोटान कोट धन्नवाद। आओ दो पंक्तियां पढ़ के फतेह बुलाउंदे हां।
कहो कबीरा जान